ਝੂਠ ਦੇ ਸੱਚ ਨੇ ਜਿਹੜਾ ਥੋੜਾ ਜਿਹਾ ਖਰਾ ਸੱਚ ਹੈ ਉਹਨੇ ਝੂਠ ਦੇ ਉੱਤੇ ਹਾਵੀ ਹੋਏ ਜਾਣ। ਖਰਬੂਜਾ ਹੀ ਕੱਟਿਆ ਜਾਣਾ, ਛੁਰੀ ਚਾਹੇ ਕਮਜ਼ੋਰ ਲੋਹੇ ਦੀ ਵੀ ਹੋਵੇ, ਚਾਹੇ ਕਿੰਨਾ ਘਟੀਆ ਲੋਹਾ ਹੋਵੇ, ਪਰ ਖਰਬੂਜੇ ਨੂੰ ਨਹੀਂ ਛੱਡਦੀ ਛੁਰੀ। ਝੂਠ ਦਾ ਖਰਬੂਜਾ ਹੈ, ਸੱਚ ਛੁਰੀ ਹੈ। ਚਾਹੇ ਉਹ ਪੂਰਾ ਵੀ ਸ਼ੁੱਧ ਲੋਹਾ ਫੁਲਾਦ ਨਾ ਹੋਵੇ, ਖਰਬੂਜੇ ਦੇ ਵਾਸਤੇ ਤਾਂ ਉਹੀ ਬਹੁਤ ਹੈ ਨਾ, ਖਰਬੂਜਾ ਨਾ ਹੋ ਜਾਂਦਾ।
ਮਨ ਚੌ ਪਿਆ ਪ੍ਰਭ ਆਗਮ ਸੁਣਿਆ,
ਮਨ ਚੌ ਪਿਆ ਚੌ ਹੋ ਗਿਆ, ਜਦ ਆਹਟ ਸੁਣੀ ਨਾ ਖੁਰਾ ਸਨ ਖਸਮਾਨਾ ਕੀਆ, ਜਾਂ ਪੈਰ ਪੈਰਾਂ ਦੀ ਆਵਾਜ਼ ਸੁਣੀ, ਜਾਂ ਅੰਦਰ ਸ਼ਬਦ ਪੈਦਾ ਹੋਇਆ, ਜਦੋਂ ਆਪੇ ਹੀ ਗੱਲ ਫੁਰਨ ਲੱਗ ਗਈ ਨਾ, ਫੁਰਨ ਇਹ ਸਿੱਧ ਸਿੱਧ ਫੁਰਦੀ ਹੈ। ਕਵੀਆਂ ਨੂੰ ਕਵਿਤਾ ਫੁਰਦੀ ਹੈ ਦਿਮਾਗ ਚੋਂ, ਇਹ ਗਿਆਨ ਫੁਰਦਾ ਹਿਰਦੇ ਚੋਂ, ਇਹ ਇੱਕ ਮਨ ਇੱਕ ਚਿੱਤ ਹੋ ਕੇ ਫੁਰਦਾ, ਉਹ ਕੱਲਾ ਮਨ ਨੂੰ ਫੁਰਦਾ ਕਵਿਤਾ। ਇਸ ਕਰਕੇ ਮਨਮੁੱਖਾਂ ਦੀ ਕਵਿਤਾ, ਮਨਮੁੱਖ ਹੁੰਦੇ ਨੇ ਕਵੀ, ਉਹਨਾਂ ਦੇ ਮਨ ਦੀ ਉਡਾਰੀ ਹੁੰਦੀ ਹੈ, ਉਡਾਰੀਆਂ ਹੁੰਦੀਆਂ ਨੇ ਮਨ ਦੀ। ਇੱਥੇ ਮਨ ਨਹੀਂ ਉੱਡਦਾ, ਇੱਥੇ ਹੰਸ ਹੰਸ ਉੱਡਦਾ ਹੀ ਨਹੀਂ ਹੈ, ਉੱਡੇ ਨਾ ਹੰਸਾ ਪੜੇ ਨਾ ਕੰਧ। ਇੱਕ ਇੱਥੇ ਮਨ ਟਿਕੇ ਹੋਏ ਜੋ ਪੈਦਾ ਹੁੰਦੀ ਹੈ, ਟਿਕੇ ਹੋਏ ਮਨ ਚੋਂ ਪੈਦਾ ਹੋਣ ਵਾਲੀ ਚੀਜ਼ ਹੈ, ਉਹ ਉੱਡਣ ਵਾਲੇ ਬੁੱਧੀ ਹੈ ਉਡਾਰੀ। ਅੜਪਤਾਲ ਦੀਆਂ ਗੱਲਾਂ ਨੇ ਉਹ, ਕਵੀਆਂ ਦੀਆਂ ਅੜਪਤਾਲ ਦੀਆਂ ਗੱਲਾਂ ਹੁੰਦੀਆਂ ਨੇ, ਭਾਈ ਗੁਰਦਾਸ ਦੀਆਂ ਬਾਰਾਂ ਅੜਪਤਾਲੇ ਹੈ, ਕਵਿਤਾ ਉਹ ਸਾਰੀ।
ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ,
ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਜਦੋਂ
ਮਨ ਚੌ ਪਿਆ ਪ੍ਰਭ ਆਗਮ ਸੁਣਿਆ,
ਬਰਾਤ ਆਉਂਦੀ ਹੈ ਨਾ, ਵਾਜਾ ਜੋ ਦੂਰੇ ਵੱਜਦਾ ਹੁੰਦਾ ਪਿੰਡਾਂ ਦੇ ਅੱਗੇ, ਜਾਂ ਢੋਲ ਦੀ ਆਵਾਜ਼ ਆਉਂਦੀ ਹੈ, ਪਤਾ ਲੱਗ ਜਾਂਦਾ ਵੀ ਬਰਾਤ ਆ ਗਈ। ਉਹੀ ਪ੍ਰਭ ਆਗਮ ਸੁਣਿਆ, ਮਨ ਚੌ ਪਿਆ ਪ੍ਰਭ ਆਗਮ ਸੁਣਿਆ, ਢੋਲ ਵੱਜ ਗਿਆ, ਪਤਾ ਲੱਗ ਗਿਆ ਬਰਾਤ ਆ ਗਈ।
ਹਰ
ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਸਖੀਆਂ ਨੂੰ ਕਿਹਾ ਵੀ ਹੁਣ ਮੰਗਲ ਗਾਉਣਾ ਸ਼ੁਰੂ ਕਰੋ, ਜੇ ਬਰਾਤ ਨਾ ਆਵੇ ਤਿਆਰੀ ਸਾਰੀ ਰਹਿ ਜਾਏ, ਕਿੰਨੀ ਬੇਇੱਜ਼ਤੀ ਹੈ। ਉਹ ਸਾਰੀ ਚਿੰਤਾ ਦੂਰ ਹੋ ਗਈ, ਢੋਲ ਵੱਜ ਗਿਆ, ਆਵਾਜ਼ ਸੁਣ ਗਈ, ਸਾਰਾ ਕੀਤਾ ਕਤਰਾ ਰਾਸ ਆ ਗਿਆ, ਸਾਰੀ ਕਮਾਈ ਰਾਸ ਆ ਗਈ, ਮੁੱਲ ਪੈ ਗਿਆ। ਜੇ ਕਿਤੇ ਬਰਾਤ ਨਾ ਆਉਂਦੀ ਕਿੰਨੀ ਬੇਇੱਜ਼ਤੀ ਸੀ, ਆਪਣੀਆਂ ਆਪਣੀਆਂ ਗੱਲਾਂ ਸਭ ਕਰਦੇ, ਕੋਈ ਕਿਸੇ ਦੇ ਬਰਾਤ ਆਉਣੀ ਹੋਵੇ ਆਵੇ ਹੀ ਨਾ, ਰਿਸ਼ਤੇਦਾਰ ਆਏ ਹੁਣ ਪਿੰਡਾਂ ਚ ਪਤਾ ਹੋਵੇ, ਆਪਣੇ ਆਲੇ ਦੁਆਲੇ ਦੇ ਸਾਰੇ ਇਕੱਠੇ ਹੋਣ, ਬਰਾਤ ਨਾ ਹੋਵੇ, ਕਿੰਨੀ ਚਿੰਤਾ ਦੀ ਗੱਲ। ਉਹੀ ਗੱਲ ਹੈ, ਮਨ ਚੌ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ, ਜਦੇ ਮੰਗਲ ਸ਼ੁਰੂ ਹੋ ਗਏ ਸਾਰਿਆਂ ਦੇ, ਗ੍ਰਹਿ ਮੰਦਰ ਬਣਿਆ।
ਹਰ ਗਾਓ ਮੰਗਲ ਨਿਤ ਸਖੀਏ,
ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ
ਸੋਗ ਦੁੱਖ ਨਾ ਵਿਆਪੇ,
ਪਾਉਣ ਦਿਨਾਂ ਮੰਗਲ ਗਾਓ, ਸੋਗ ਦੁੱਖ ਵਿਆਪੇ ਹੀ ਨਾ, ਸੋਗ ਦੁੱਖ ਦਾ ਪਤਾ ਹੀ ਨਾ ਲੱਗੇ, ਸਰੀਰ ਸੰਸਾਰੀ ਸੋਗ ਦੁੱਖ ਅਲੱਗ, ਸੋਗ ਦੁੱਖ ਨਾ ਵਿਆਪੇ। ਦੇਖੋ ਦੁੱਖ ਹੋਵੇ ਚਾਹੇ ਸੁੱਖ ਹੋਵੇ, ਸਾਡੇ ਕੀ ਹੈ, ਉਹੀ ਬਾਣੀ ਪੜ੍ਹਨੀ, ਉਹੀ ਕੀਰਤਨ ਕਰਨਾ, ਉਹੀ ਦੁੱਖ ਹੋਵੇ ਚਾਹੇ ਸੁੱਖ ਹੋਵੇ, ਜੰਮੇ ਦਾ ਮਰੇ ਦਾ ਇੱਕੋ ਹੀ ਦਵਾਈ ਹੈ, ਇਹੀ ਹੈ ਸੋਗ ਦੁੱਖ ਨਾ ਵਿਆਪੇ। ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਨਿਤ ਮੰਗਲ ਸਖੀਏ, ਸੋਗ ਦੁੱਖ ਨਾ ਵਿਆਪੇ,
ਗੁਰ ਚਰਨ ਲੱਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ।
ਜਦ ਗੁਰ ਚਰਨ ਲੱਗੇ ਨੇ, ਜਦ ਲੱਗੇ ਅਸੀਂ ਇੱਧਰ ਨੂੰ, ਕਹਿੰਦੇ ਸੁਭਾਗੇ ਦਿਨ ਤੇ, ਵਧੀਆ ਦਿਨ ਸੀ ਜਦੋਂ ਇੱਧਰ ਲੱਗ ਕੇ ਕੁਛ ਪ੍ਰਾਪਤ ਹੋ ਗਿਆ, ਚੰਗਾ ਸਮਾਂ ਸੀ, ਸੁਭਾਗੇ ਦਿਨ ਸੀ ਜਦ ਇੱਧਰ ਲੱਗ ਕੇ, ਜਦ ਸੁਭਾਗੇ ਆਪਣਾ ਪਿਰ, ਆਪਣੇ ਪਿਰ ਦੀ ਸਮਝ ਆ ਗਈ, ਪਿਰ ਹੁੰਦਾ ਕੌਣ ਪਹਿਲਾਂ ਪਤਾ ਹੀ ਨਹੀਂ ਸੀ।
ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ।
ਹੁਣ ਕਹਿੰਦੇ ਅਨਹਤ ਬਾਣੀ ਜਿਹੜੇ ਦਾ ਰੌਲਾ ਪਾਉਂਦੇ ਨੇ, ਅਨਹਤ ਬਾਣੀ ਹੁੰਦੀ ਹੈ ਅਜੋਗੀ। ਆ ਜਿਹੜਾ ਗੁਰ ਸ਼ਬਦ ਹੈ ਇਸ ਨੂੰ ਮੰਨ ਲਓ ਅਨਹਤ ਬਾਣੀ ਹੈ, ਹੋਰ ਕੋਈ ਅਨਹਤ ਬਾਣੀ ਨਹੀਂ ਹੁੰਦੀ, ਇਹਨਾਂ ਦੀਆਂ ਗੱਲਾਂ ਸੁਣਨ ਦੀ ਲੋੜ ਨਹੀਂ। ਆੜਾ ਗੁਰ ਸ਼ਬਦ ਹਨ, ਗੁਰਬਾਣੀ ਹੈ, ਅੰਤਰਾਤਮਾ ਦੀ ਆਵਾਜ਼ ਹੈ, ਇਹ ਹੀ ਆ ਅਨੰਦ ਬਾਣੀ ਹੈ। ਅਨੰਦ ਬਾਣੀ ਗੁਰ ਸ਼ਬਦ ਜਾਣੀ ਪਹਿਲੀ ਸਟੇਜ ਦੀ ਗੱਲ ਹੈ। ਹਰ ਨਾਮ ਹਰ ਰਸ ਭੋਗੋ, ਇਹ ਹੀ ਹਰ ਨਾਮ ਹੈ, ਇਹਦਾ ਜਿਹੜਾ ਰਸ ਹੈ ਇਹਦਾ ਹੀ ਸੇਵਨ ਕਰੋ, ਇਹਦਾ ਹੀ ਸੇਵਨ ਕਰੋ, ਇਸੇ ਦਾ ਸੱਚ ਦਾ ਖਾਣਾ, ਇਹਦਾ ਰਸ ਦਾ ਹੀ ਇਹਦਾ ਹੀ ਰਸ ਲਓ। ਹਰ ਨਾਮ ਹਰ ਰਸ ਭੋਗੋ,
ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।
ਬਸ ਪ੍ਰਭ ਆਪ ਇਹ ਸਮਝ ਲਓ, ਪ੍ਰਭ ਇਹ ਮਿਲ ਗਿਆ, ਇਹੀ ਪ੍ਰਭ ਹੈ, ਗੁਰਬਾਣੀ ਮਿਲ ਗਈ, ਪ੍ਰਭ ਮਿਲ ਗਿਆ। ਖੂਹ ਦੇ ਵਿੱਚ ਅੱਗੇ ਖੂਹ ਹੁੰਦੇ ਸੀ, ਕੋਈ ਬਾਲਟੀ ਗਿਰ ਗਈ ਥੱਲੇ ਖੁੱਲ ਗਈ, ਫਿਰ ਉਹ ਕੰਡਾ ਪਾਉਂਦੇ ਹੁੰਦੇ ਤੇ ਕੁੰਡੇ ਜੇ ਕੰਡਾ, ਹੁਣ ਖੂਹ ਵੀ ਡੂੰਘਾ, ਪਾਣੀ ਵੀ ਖਾ ਸਕਦੇ ਚ, 10-12 ਫੁੱਟ ਪਾਣੀ ਵੀ ਹੈ, ਪਹਿਲਾਂ ਖੂਹ ਵੀ ਥੱਲੇ ਹੈ, 40-50 ਫੁੱਟ ਤੇ ਪਾਣੀ ਹੈ। ਜਦ ਸਮਝੋ ਕੁੰਡਾ ਅੜ ਗਿਆ ਨਾ ਬਾਲਟੀ ਚ, ਸਮਝੋ ਬਾਲਟੀ ਮਿਲ ਗਈ, ਹਜੇ ਦਿਖਿਆ ਦੁਖਿਆ ਕੁਛ ਨਹੀਂ ਹੈ, ਜਾਂ ਕੁੰਡਾ ਅੜ ਗਿਆ ਤਾਂ ਸਮਝੋ ਬਾਲਟੀ ਬਾਹਰ ਆ ਗਈ। ਜਦ ਆਹ ਸਮਝ ਆ ਗਈ ਕੁੰਡਾ ਇੱਥੇ ਫਸ ਗਿਆ ਨਾ ਗੁਰਬਾਣੀ ਦਾ, ਸਮਝੋ ਪ੍ਰਭ ਮਿਲ ਗਿਆ। ਜਿੱਦਣ ਗੁਰਬਾਣੀ ਦੀ ਸਮਝ ਦਾ ਕੁੰਡਾ ਫਸ ਗਿਆ ਸਾਡੇ, ਗੱਲ ਕੋਈ ਸਮਝ ਆ ਗਈ ਨਾ, ਚੱਲ ਪਈ ਪੜਤ ਖੁੱਲ ਗਈ, ਸਮਝ ਲਓ ਬਈ ਹੁਣ ਚੱਲ ਰਾਹ ਮਿਲ ਗਿਆ। ਅਨੰਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ, ਮਿਲੇ ਗਿਆ ਸਮਝ ਲਓ, ਬਸ ਇਤੋਂ ਹੀ
ਕਰਨ ਕਰਨ ਜੋਗੋ।
ਕਹਿੰਦਾ ਬਈ ਕੁੰਡਾ ਫਸ ਗਿਆ, ਬਸ ਕਹਿੰਦੇ ਕੱਢ ਲੈ ਹੁਣ ਬਾਹਰ, ਆਪੇ ਬਾਹਰ ਆ ਜਾਣ, ਪ੍ਰਭ ਆਪ ਮਿਲਿਆ ਕਰਨ ਕਰਨ ਜੋਗੋ, ਪ੍ਰਭ ਮਿਲ ਗਿਆ ਕਰਨ ਕਰਨ ਜੋਗੋ। ਯਾਨੀ ਦੇਹ ਚੋਂ ਸਰੀਰ ਚੋਂ ਮਨ ਔਰ ਚਿੱਤ ਦੋਏ ਖੋਜ ਲਏ, ਮਨ ਖੋਜ ਲਿਆ, ਆਪਣਾ ਆਪ ਦੀ ਸਮਝ ਆ ਗਈ, ਆਤਮ ਚੀਨ ਪ੍ਰਾਤਮ ਚੀਨ, ਇਹ ਕਰਨ ਕਾਰਨ ਦੋਏ ਨੇ, ਦੋਏ ਇੱਕ ਨੇ, ਕਿਉਂ ਉਹ ਅੱਖ ਖੋਲਦਾ ਰਿਹਾ, ਇਹ ਪੈਦਾ ਹੁੰਦਾ ਰਿਹਾ, ਇਹ ਪੈਦਾ ਹੋਇਆ ਤਾਂ ਸ੍ਰਿਸ਼ਟੀ ਪੈਦਾ ਹੋਈ ਹੈ, ਉਹਨੇ ਅੱਖ ਖੋਲੀ ਹੈ ਤਾਂ ਮਨ ਪੈਦਾ ਹੋਇਆ, ਉਹਨੇ ਸੁੱਚ ਆਨ ਕੀਤੀ ਹੈ ਤਾਂ ਮਨ ਪੈਦਾ ਹੋਇਆ, ਮਨ ਪੈਦਾ ਹੈ ਤਾਂ ਸ੍ਰਿਸ਼ਟੀ ਪੈਦਾ ਹੋਈ ਹੈ, ਇਹ ਕਾਰਨ ਕਾਰਨ ਪ੍ਰਭ ਇੱਕ ਹੋਇਆ, ਇਹ ਦੋ ਇੱਕੋ ਨੇ, ਦੋ ਨਿਹੜ, ਕਾਰਨ ਕਾਰਨ ਪ੍ਰਭ ਇੱਕ ਹੈ, ਪ੍ਰਭ ਨੇ ਸੁੱਚ ਆਨ ਕੀਤੀ, ਮਨ ਪੈਦਾ ਹੋਇਆ, ਮਨ ਸਰੀਰ ਨਾਲ ਜੁੜਿਆ, ਸ੍ਰਿਸ਼ਟੀ ਪੈਦਾ ਹੋ ਗਈ। ਕਾਰਨ ਤਾਂ ਇੱਕੋ ਹੀ ਹੋਇਆ, ਕਾਰਨ ਕਾਰਨ ਇੱਕੋ ਹੀ ਹੈ, ਉਹ ਪਿਛਲੇ ਨੂੰ ਹੋ ਸੀਗੀ, ਉਹਦੀ ਹੋ ਦਾ ਇਲਾਜ ਹੋ ਰਿਹਾ, ਹੋ ਵਿੱਚ ਆਇਆ, ਹੋ ਵਿੱਚ ਗਿਆ, ਹੋ ਵਿੱਚ ਜੰਮਿਆ, ਹੋ ਵਿੱਚ ਬੂਆ, ਹੋ ਵਿੱਚ ਖਟਿਆ, ਹੋ ਵਿੱਚ ਗਿਆ, ਹੋ ਵਿੱਚ ਦਿੱਤਾ, ਹੋ ਵਿੱਚ ਲਿਆ, ਉਹ ਉਸੇ ਨੂੰ
ਪ੍ਰਭ ਨੂੰ
ਇੱਕ ਰੂਏ ਹੋ ਗਏ ਪ੍ਰਭ ਨੂੰ, ਉਹ ਅਸੀਂ ਪ੍ਰਭ ਉਹਨੂੰ ਕੁੜ ਕਹਿੰਦੇ ਹਾਂ, ਸਾਡੇ ਨਾਲ ਜੋ ਬੜਾ ਜਿਹੜਾ ਪੂਤ ਹੈ ਉਹ ਪਿਤਾ ਨੂੰ ਤਾਂ ਫਿਰ ਇੱਜ਼ਤ ਕਰੂਗਾ, ਉਹਦੀ ਪ੍ਰਭੇ ਕਹੂਗਾ, ਉਹ ਪ੍ਰਭ ਵੀ ਕਹਿੰਦਾ ਉਹਨੂੰ, ਬਾਪ ਵੀ ਕਹਿੰਦਾ, ਬਾਪ ਬੀਠਲਾ ਸਾਰਾ ਉਸੇ ਦਿਨ ਹੋ ਰਿਹਾ। ਹਾਂਜੀ,
ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ।
ਦੇਖੋ ਹੁਣ ਇਹ ਕਿਹੜਾ ਸਰੀਰ ਹੋਇਆ, ਆਹ ਸਰੀਰ ਜੱਗ ਦੇ ਵਿੱਚ ਹੀ ਸੀ ਪਹਿਲਾਂ, ਇਹ ਤਾਂ ਮਿੱਟੀ ਇੱਥੇ ਸੀ, ਇਹ ਜੱਗ ਚ ਕਦੋਂ ਆਇਆ ਸਰੀਰ, ਜਿਹੜਾ ਸਰੀਰ ਹੈ ਮਿੱਟੀ ਦਾ, ਇਹ ਤਾਂ ਜੱਗ ਦਾ ਹਿੱਸਾ ਹੀ ਹੈ, ਇਹ ਜੱਗ ਚ ਕਦੋਂ ਆਇਆ, ਇਹ ਤਾਂ ਇੱਥੇ ਸੀ, ਜੱਗ ਚ ਆਇਆ ਕੌਣ, ਜੱਗ ਚੇਤਨ ਆਇਆ, ਜੱਗ ਦੇ ਵਿੱਚ ਚੇਤਨ ਸ਼ਾਮਿਲ ਹੋਇਆ ਨਾ, ਜੱਗ ਦਾ ਹਿੱਸਾ ਬਣਿਆ ਚੇਤਨ, ਤਾਂ ਹੀ ਆ ਸਰੀਰ ਬਣਿਆ, ਜੇ ਚੇਤਨ ਦੀ ਸਰੀਰ ਤਾਂ ਹੀ ਬਣਿਆ। ਪੌਣ ਪਾਣੀ ਅਗਨੀ ਕਾ ਖੇਲ, ਅਗਨੀ ਕਾ ਮੇਲ, ਪੌਣ ਪਾਣੀ ਅਗਨੀ ਕਾ ਮੇਲ ਹੋਇਆ ਨਾ, ਮੇਲ ਉਹਨੇ ਕੀਤਾ, ਪੌਣ ਪਾਣੀ ਅਗਨੀ ਦਾ ਮੇਲ ਕੀਤਾ ਤਾਂ ਸਰੀਰ, ਫਿਰ ਤਾਂ ਜੱਗ ਦਾ ਹਿੱਸਾ ਪੌਣ ਪਾਣੀ ਅਗਨੀ। ਚੰਚਲ ਚਪਲ ਬੁੱਧ ਕਾ ਖੇਲ, ਚੰਚਲ ਚਪਲ ਬੁੱਧ ਨੇ ਆਪਣਾ ਖੇਲਣ ਵਾਸਤੇ ਬਣਾਇਆ ਹੈ, ਖੇਲ ਹੈ, ਖਿਡੌਣਾ ਹੈ, ਇਹਦੇ ਵਿੱਚ ਸੀ ਜੱਗ ਦੇ, ਕਹਿੰਦਾ ਤਾਂ ਤੂੰ ਜੱਗ ਮੈਂ ਆਇਆ, ਉਹ ਕੌਣ ਹੈ ਜਿਹੜਾ ਜੱਗ ਚ ਆਇਆ, ਇੱਥੋਂ ਫਰਕ ਪੈਂਦਾ ਹੈ, ਆਇਆ ਕੌਣ ਹੈ ਜੱਗ ਚ, ਉਹ ਸਰੀਰ ਅੰਦਰਲੇ ਦੀ ਗੱਲ ਹੈ, ਇਹ ਜਿਹੜਾ ਮਨ ਹੈ ਇਸੇ ਦੀ ਗੱਲ ਹੈ। ਤਾਂ ਮਨ ਨੂੰ ਕਿਹਾ ਤਾਂ ਤੂੰ ਜੱਗ ਮੈਂ ਆਇਆ। ਬੁੱਧੀ ਕਹਿੰਦੀ ਹੈ ਮਨ ਨੂੰ ਤੂੰ ਜੱਗ ਚ ਆਇਆ ਕੀ ਕਰਨਾ,
ਜੱਗ ਮੈਂ ਆ ਕੇ ਕਿਆ ਤੂੰ ਕਰਮ ਕਮਾਇਆ,
ਕੀ ਕਰਮ ਕਮਾਇਆ ਤਾਂ ਜੱਗ ਚ ਆ ਕੇ। ਜੱਗ ਆ ਸਰੀਰ, ਇਹ ਹੈ ਜੱਗ, ਇਹ ਜੱਗ ਸੱਚੇ ਕੀ ਹੈ ਕੋਠੜੀ। ਤੂੰ ਦੇਹ ਧਾਰ ਕੇ ਕੀ ਕਰਮ ਕਮਾਇਆ, ਕਰਨ ਕੀ ਆਇਆ ਸੀ, ਪ੍ਰਾਣੀ ਤੂੰ ਆਇਓ ਲਾਹ ਲੈਣ। ਪ੍ਰਾਣੀ ਜਿਹਨੂੰ ਕਿਹਾ ਉਸੇ ਨੂੰ ਕਿਹਾ ਸਰੀਰ ਆ ਮੇਰਿਆ, ਅਕਲ ਦਾ ਸਰੀਰ ਉਹੀ ਹੈ।
ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜੱਗ ਮੈਂ ਆਇਆ।
ਜਦ ਤੂੰ ਕਹਿੰਦੇ ਜੇ ਤੂੰ ਜੱਗ ਚ ਆਇਆ ਹੀ ਹੈ, ਕਰਮ ਕੀ ਕਮਾਇਆ, ਕੀਤਾ ਕੀ ਹੈ, ਜੋ ਕਰਨ ਆਇਆ ਸੀ ਉਹ ਕੀਤਾ, ਜਿਹਨੇ ਨੂੰ ਪਤਾ ਕੀ ਕਰਨ ਆਇਆ ਸੀ।
ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ।
ਜਿਨ ਹਰ ਤੇਰਾ ਰਚਨ ਰਚਿਆ, ਆਹ ਸਰੀਰ ਤੈਨੂੰ ਜਿਹੜਾ ਮਿਲਿਆ ਇਹ ਰਚਨ, ਇਹਦੇ ਵਿੱਚ ਰਚਿਆ ਸਰੀਰ ਜਿਹੜਾ ਮਿਲਿਆ ਤੈਨੂੰ, ਆਹ ਬਾਹਲਾ ਬਾਹਲੇ ਸਰੀਰ ਦਾ ਰਚਨ ਰਚਿਆ ਨਾ, ਉਹ ਹਰ ਬਾਰ ਤੈਨੂੰ ਪਤਾ ਵੀ ਤੇਰਾ ਰਚਨ ਕਿਹਨੇ ਰਚਿਆ, ਕੋਈ ਪਤਾ ਨੀ। ਇਹਦਾ ਬਾਪ ਵੀ ਬਾਹਰ ਬਣਾਈ ਬੈਠਾ ਹੈ, ਹੋਰ ਜਿਨ ਹਰ ਤੇਰਾ ਰਚਨ ਰਚਿਆ
ਸੋ ਹਰ ਮਨ ਨਾ ਵਸਾਇਆ,
ਸੋ ਹਰ ਮਨ ਨਾ ਵਸਾਇਆ। ਉਹ ਹਰ ਕਿਉਂ ਨੀ, ਉਹ ਹਰ ਨੂੰ ਕਿਵੇਂ ਭੁੱਲ ਗਿਆ ਤੂੰ, ਤੇ ਆਪਣੇ ਅੰਦਰ ਕਿਉਂ ਨੀ ਵਸਾਇਆ ਉਹਨੂੰ, ਤੈਨੂੰ ਉਹਦਾ ਚੇਤਾ ਕਿਉਂ ਭੁੱਲ ਗਿਆ। ਸੋ ਹਰ ਮਨ ਨਾ ਵਸਾਇਆ,
ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
ਜੇ ਕਿਸੇ ਨੂੰ ਗਿਆਨ ਮਿਲ ਜਾਵੇ ਇਹੋ ਜਿਹਾ, ਕੋਈ ਸਿੱਖਿਆ ਇਹੋ ਜਿਹੀ ਮਿਲ ਜਾਵੇ, ਉਹ ਸਿੱਖਿਆ ਦੀ ਕਿਰਪਾ ਨਾਲ ਹਰ ਮਨ ਵਸ ਜਾਵੇ, ਗੁਰ ਕਿਰਪਾ ਤੇ ਹਰ ਮਨ ਵਸਿਆ, ਉਹ ਗਿਆਨ ਦੀ ਕਿਰਪਾ ਨਾਲ ਹਰ ਮਨ ਵਸ ਜਾਵੇ ਕਿਸੇ ਦੇ ਹਰ।
ਪੂਰਬ ਲਿਖਿਆ ਪਾਇਆ,
ਇਹ ਸਮਝੋ ਪੂਰਬ ਲਿਖਿਆ ਸੀ, ਜਿਹੜਾ ਤੂੰ ਆਇਆ ਸੀ ਜਨਮ ਲੈਣ ਦਾ ਤੇਰਾ ਕਾਰਨ ਸੀ ਨਾ ਲਿਖ ਕੇ ਆਇਆ, ਉਹ ਸਮਝੋ ਤੇਰਾ ਪੂਰਾ ਹੋ ਗਿਆ। ਫਿਰ ਪੂਰਵੇ ਲਿਖ ਕੇ ਆਇਆ ਸੀ ਤੂੰ, ਮੰਨ ਕੇ ਆਇਆ ਸੀ, ਫੇਰ ਉਹਨੇ ਪੂਰਬ ਲਿਖਿਆ ਪਾ ਲਿਆ। ਜਦ ਜਨਮ ਲਿਆ ਸੀ ਉਹ ਤਾਂ ਪਹਿਲਾਂ ਲਿਖ ਕੇ ਲਿਆਇਆ ਸੀ ਕੋਲ, ਉਹਨੂੰ ਕਾਗਜ਼ ਗੁੱਬ ਹੋ ਗਿਆ ਤੇ ਇਹ ਪੜਿਆ ਹੀ ਨਹੀਂ ਹੈ, ਉਧਰ ਨੂੰ ਨੀ ਚੱਕਿਆ ਕਿਸੇ ਨੇ। ਅੰਦਰ ਲਿਖ ਕੇ ਲਿਆਇਆ ਸੀ ਤੂੰ, ਇਹ ਅੰਦਰ ਕਦੇ ਚੱਕਿਆ ਹੀ ਨੀ, ਬਾਹਰ ਝਾਕਦਾ ਉਧਰ ਲਿਖਿਆ ਹੈ ਅੰਦਰ ਸੀ ਝਾਕਦਾ ਬਾਹਰ, ਪੜਿਆ ਹੀ ਨਹੀਂ ਹੈ ਅੰਦਰ ਲਿਖਿਆ ਕੀ ਸੀ। ਲਿਖ ਕੇ ਤਾਂ ਲਿਆ ਸੀ ਹਿਰਦੇ ਚ, ਹਿਰਦੇ ਚ ਹਨੇਰਾ, ਉਹ ਚਾਨਣ ਕਰ ਦੇਖ ਹਿਰਦੇ ਚ ਕੀ ਲਿਖਿਆ ਹੋਇਆ। ਹਿਰਦੇ ਚ ਲਿਖਿਆ ਸੀ ਇਹਨਾਂ ਅੱਖਾਂ ਨਾਲ ਹੀ ਦੀਦਾ ਹੈ, ਉੱਥੇ ਹਨੇਰਾ, ਉੱਥੇ ਦੇਖ ਚਾਨਣ ਕਰਕੇ ਉੱਥੇ ਕੀ ਲਿਖਿਆ ਹੋਇਆ, ਤੇਰੇ ਬੋਰਡ ਪੜ ਲੈ ਉੱਥੇ ਕੀ ਲਿਖਿਆ ਹੋਇਆ, ਪੂਰਬ ਲਿਖਿਆ ਪਾਇਆ। ਇਸੇ ਕਰਕੇ ਬੇਚੈਨ ਹੈ ਤੂੰ, ਉਹ ਕੰਮ ਨੀ ਕਰ ਰਿਹਾ। ਬੇਚੈਨੀ ਦਾ ਕਾਰਨ ਇਹੀ ਹੈ ਕਿ ਕਲਾਸ ਤਾਂ ਚੜ ਗਿਆ ਤੂੰ, ਜੋ ਪੜ੍ਹਨਾ ਉਹ ਪੜ੍ਹ ਨਹੀਂ ਰਿਹਾ, ਕੋਰਸ ਨੀ ਆਪਣਾ ਕਰ ਰਿਹਾ, ਚਿੰਤਾ ਰਹਿੰਦੀ ਹੈ, ਖੇਲ ਵੀ ਪਿਆਰੀ ਲੱਗਦੀ ਹੈ, ਚਿੰਤਾ ਵੀ ਰਹਿੰਦੀ ਅੰਦਰ। ਇੱਕ ਇੱਕ ਦਿਨ ਕਰਕੇ ਜਾਈ ਜਾਂਦੇ ਨੇ ਇਮਤਿਹਾਨ ਦੇਣਾ, ਸਾਲ ਬਾਅਦ ਉਹਦੀ ਚਿੰਤਾ ਵੀ ਹੈ, ਕੰਮ ਨੀ ਕਰ ਰਿਹਾ, ਪਰ ਖੇਲ ਵੀ ਪਿਆਰੀ ਲੱਗਦੀ ਹੈ, ਉੱਥੇ ਵੀ ਜੀ ਲੱਗਦਾ। ਅੰਦਰ ਪਤਾ ਹੈ ਕੁਛ ਕਰਨ ਆਇਆ ਸੀ, ਅੰਦਰ ਪਤਾ ਹੈ ਪੜ੍ਹਾਈ ਕਰਨੀ ਹੈ, ਪਰ ਸੰਸਾਰ ਖੇਡਾਂ ਖੇਡਣ ਵਾਲੇ ਸਾਰੇ ਖੇਡਣ ਵਾਲੇ ਨੇ, ਬਾਹਰ ਖੇਡਣ ਵਾਲੇ ਚ ਭੁੱਲਿਆ ਹੈ। ਪੂਰਬ ਲਿਖਿਆ ਪਾਇਆ, ਉਹ ਜੇ ਕੋਈ ਸਤਿਗੁਰ ਮਿਲੇ ਤਾਂ ਉਹ ਯਾਦ ਕਰਾ ਦਿੰਦਾ, ਦਿਖਾ ਦਿੰਦਾ, ਸਮਝਾ ਦਿੰਦਾ। ਹਾਂਜੀ,
ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਓ ਚਿੱਤ ਲਾਇਆ।
ਬਸ ਇਹ ਸਰੀਰ ਉਹੀ ਪ੍ਰਵਾਨ ਹੈ, ਉਹ ਤਾਂ ਆਉਣਾ ਹੀ, ਇਹਦਾ ਸਰੀਰ ਦਾ ਪ੍ਰਵਾਨ ਹੈ ਦਰਗਾਹ ਚ, ਬਾਕੀ ਦਾ ਜਾਇ ਜੇ ਆਏ ਹੋ ਜੇ ਨਾ ਆਏ, ਖਜ਼ਾਨੇ ਚ ਉਹੀ ਪੈਂਦਾ, ਪ੍ਰਵਾਨ ਉਹੀ ਹੁੰਦਾ ਜਿਹਨੇ ਸਤਿਗੁਰ ਨਾਲ ਚਿੱਤ ਲਾ ਲਿਆ, ਜਿਹਨੇ ਸੱਚ ਦੇ ਗਿਆਨ ਨਾਲ ਚਿੱਤ ਲਾਇਆ ਨਾ, ਸੱਚ ਇਕੱਠਾ ਕੀਤਾ, ਸੱਚ ਨੂੰ ਜਾਣਿਆ, ਸੱਚ ਨੂੰ ਸੱਚ ਆਪ ਹੀ ਸੱਚ ਹੈ। ਆਤਮ ਗਿਆਨੀ ਹੈ ਜਿਹੜਾ, ਆਤਮ ਧਿਆਨੀ ਹੈ ਜਿਹਨੇ ਆਤਮ ਚਿੰਤਨ ਕੀਤਾ। ਕਹੋ ਨਾਨਕ ਮੈਨੂੰ ਆਪਾ ਚੀਨੇ ਬਿਟੇ ਨਾ ਭਰਮ ਕੀ ਗਾਈ, ਜਿਹਨੇ ਆਤਮ ਚਿੰਤਨ ਕੀਤਾ, ਆਤਮ ਖੋਜਿਆ, ਉਹ ਪ੍ਰਵਾਨ, ਬਾਕੀ ਕੋਈ ਪ੍ਰਵਾਨ ਨਹੀਂ। ਇੱਥੇ ਕਿੱਡਾ ਹੀ ਕੋਈ ਵਿਦਵਾਨ ਹੋਵੇ, ਕਿੱਡਾ ਹੀ ਕੋਈ ਸੰਤ ਹੋਵੇ, ਕੋਈ ਪ੍ਰਵਾਨ ਨਹੀਂ ਇੱਥੇ। ਕਿੱਡਾ ਕੋਈ ਮਾਇਆ ਧਾਰੀ ਹੋਵੇ, ਕਿੱਡਾ ਹੀ ਕੋਈ ਉਹਦੇ ਨਾਲ ਹੋਵੇ ਸੰਸਾਰ ਚ, ਕਿੱਡੀ ਕੋਈ ਇੱਜ਼ਤ ਹੋਵੇ, ਕੋਈ ਦਰਗਾਹ ਚ ਕੋਈ ਨੀ ਪੁੱਛਦਾ ਉਹਨੂੰ, ਪ੍ਰਵਾਨ ਨੀ ਹੈ। ਪ੍ਰਵਾਨ ਕੌਣ ਹੈ? ਜੇ ਸਤਗੁਰ ਸਿਓ ਉਹ ਪ੍ਰਵਾਨ, ਬਾਕੀ ਕੋਈ ਪ੍ਰਵਾਨ ਨੀ। ਚਾਹੇ ਕੋਈ 40 ਸਾਲ ਐਸ ਜੀ ਪੀ ਸੀ ਦਾ ਰਿਹਾ ਹੋਵੇ ਪ੍ਰਧਾਨ, ਕੋਈ ਪ੍ਰਵਾਨ ਨੀ, ਉਹ ਨੀ ਪੁੱਛਦਾ, ਉਹ ਨੀ ਕੋਈ ਪੁੱਛਦਾ ਉੱਥੇ।
ਇਹ ਨੇਤਰੋ ਮੇਰਿਓ ਹਰ ਤੋਮੇ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ।
ਇਹ ਨੇਤਰੋ ਮੇਰਿਓ ਹਰ ਤੋਮੇ ਜੋਤ ਧਰੀ,
ਹਰ ਬਿਨ ਅਵਰ ਨਾ ਦੇਖੋ ਕੋਈ।
ਅੱਖਾਂ ਦੀ ਗੱਲ ਨਹੀਂ, ਅੱਖਾਂ ਚ ਕੋਈ ਜੋਤ ਨਹੀਂ ਹੈ, ਨੇਤਰਾਂ ਚ ਜੋਤ ਹੈ, ਨੇਤਰ ਅੰਦਰਲੀਆਂ ਅੱਖਾਂ ਨੇ, ਬਾਹਰਲੀਆਂ ਅੱਖਾਂ ਅੱਖਾਂ ਨੇ, ਉਹ ਨੇਤਰ ਅੰਦਰ ਨੇ। ਇਹਨੂੰ ਨੇਤਰੀ ਜਗਤ ਨਿਹਾਲਿਆ, ਇਹਨਾਂ ਨੇਤਰਾਂ ਨਾਲ ਅੰਦਰਲੀਆਂ ਸੰਸਾਰ ਉਹਨਾਂ ਅੱਖਾਂ ਨਾਲ ਦੇਖੇ ਤਾਂ ਕੁਛ ਹੋਰ ਹੈ, ਇਹਨਾਂ ਅੱਖਾਂ ਨਾਲ ਦੇਖੇ ਕੁਛ ਹੋਰ ਹੈ। ਇਹਨਾਂ ਅੱਖਾਂ ਨਾਲ ਸੰਸਾਰ ਨਹੀਂ ਦੀਦਾ, ਇਹਨਾਂ ਅੱਖਾਂ ਨਾਲ ਸਰੀਰ ਦੀਦਾ। ਸੰਸਾਰ ਕੀ ਹੈ? ਸੰਸਾਰ ਅੰਦਰ ਜਿਹਦਾ ਜਿਹੜਾ ਭੈ, ਜਿਹਨੂੰ ਭੈ ਹੈ ਜਿਹਦੇ ਅੰਦਰ, ਉਹ ਸੰਸਾਰ ਭੈ ਕਿਹਦੇ ਅੰਦਰ? ਬੁੱਲ ਦੇ ਅੰਦਰ ਭੈ,
ਸੰਸਾਰ
ਸਾਰਿਆਂ ਦੇ ਅੰਦਰ ਦੀ ਭੈ ਨਜ਼ਰ ਆ ਜਾਵੇ ਨਾ, ਜਿਹੜੀ ਭੈ ਹੈ ਉਹ ਸੰਸਾਰ। ਸਾਰਿਆਂ ਦੇ ਮਨ ਭੈ ਭੀਤ ਨੇ, ਉਹ ਜੋ ਭੈ ਭੈ ਵਿਆਪੀ ਹੋਈ ਹੈ ਉਹੀ ਸੰਸਾਰ ਹੈ। ਸਹਿਸਾ ਹੈ ਸੰਸਾਰ ਹੈ, ਸਰੀਰ ਨੀ ਹਨ ਸੰਸਾਰ, ਸਰੀਰ ਸੰਸਾਰ ਨੀ ਹੁੰਦਾ, ਸਰੀਰ ਜਗਤ ਹੈ, ਜਗ ਸਰੀਰ ਜਗ ਹੈ ਉਹ ਸੰਸਾਰ ਹੈ। ਸੰਸਾਰ ਅਲੱਗ ਹੈ, ਜਗ ਤਾਂ ਕੋਠੜੀ ਹੈ, ਜਗ ਸੱਚੇ ਕੀ ਹੈ ਕੋਠੜੀ, ਸੰਸਾਰ ਕੋਠੜੀ ਨਹੀਂ ਹੈ। ਵਿਦਵਾਨ ਕੋਈ ਅਰਥ ਰੱਖਣਗੇ ਦੋਹਾਂ ਦੇ, ਸੰਸਾਰ ਦੇ ਜਗ ਦੇ, ਉਹਨਾਂ ਦੀ ਬੁੱਧੀ ਚ ਇਹੋ ਜਿਹੀ ਗੱਲ ਹੈ, ਮੋਟੀ ਬੁੱਧੀ ਉਹਨਾਂ ਦੀ। ਗੁਰਬਾਣੀ ਅੱਡੋ ਅੱਡ ਕਰਦੀ ਹੈ ਅਰਥ, ਸੰਸਾਰ ਸੂਖਸ਼ਮ ਹੁੰਦਾ, ਸੂਖਸ਼ਮ ਚੀਜ਼ ਹੈ ਸੰਸਾਰ, ਸੂਖਸ਼ਮ ਤੱਤ ਹੈ ਜਿਹੜਾ ਇਹਦੇ ਵਿੱਚ ਜਗ, ਜਗ ਵਿੱਚ ਜਗਤ, ਜਗ ਜਮਾ ਤੱਤ, ਉਹ ਤੱਤ ਜਿਹੜਾ ਇਹਦੇ ਵਿੱਚ ਹੈ ਜਗ ਦੇ ਵਿੱਚ, ਆਤਮਾ ਜਿਹੜੀ ਹੈਗੀ ਸਰੀਰ ਦੇ ਵਿੱਚ ਉਹ ਸੰਸਾਰ, ਸਹਿਸਾ ਇਹ ਸੰਸਾਰ, ਆਤਮਾ ਨੂੰ ਹੈ ਡਰ। ਪੈ ਪਿਆ ਪਤਾ ਹਿੰਦੁਸਤਾਨ ਡਰਾਇਆ, ਡਰਿਆ ਕੌਣ? ਡਰ ਹਿਰਦੇ ਚ ਪੈਦਾ ਹੁੰਦਾ ਨਾ, ਹਿਰਦੇ ਦੇ ਵਿੱਚ ਦੇਖ ਰਹੇ ਨੇ ਉਹ ਡਰ, ਪੈ ਹਿੰਦੂ ਡਰਿਆ ਰਾਜ ਮੁਸਲਮਾਨਾਂ ਦਾ, ਸਾਡੀ ਉਹ ਫੇਰ ਇਹਨੇ ਸਾਡੇ ਖਿਲਾਫ਼ ਚੱਲਣਾ, ਮੂਰਤੀ ਪੂਜਾ ਦੇ ਖਿਲਾਫ਼ ਬੋਲਣਾ, ਤੀਰਥਾਂ ਦੇ ਖਿਲਾਫ਼ ਬੋਲਣਾ, ਅਬਾਲਾ ਦੇ ਖਿਲਾਫ਼ ਬੋਲਣਾ, ਸਮਾਧੀ ਦੇ ਖਿਲਾਫ਼ ਬੋਲਣਾ, ਜੋ ਅਸੀਂ ਕਰ ਰਹੇ ਹਾਂ ਦੇ ਖਿਲਾਫ਼ ਬੋਲਣਾ। ਹਟਾ ਸਕਦੇ ਨੇ ਰਾਜ ਮੁਸਲਮਾਨਾਂ ਦਾ, ਉਹ ਖੁਸ਼ ਹੁੰਦੇ ਨੇ। ਇਹ ਗੱਲ ਦਾ ਡਰ ਸੀ, ਹਿੰਦੁਸਤਾਨ ਤਾਂ ਡਰਿਆ ਸੀ। ਜੇ ਕਿਤੇ ਰਾਜ ਹੁੰਦਾ ਇਹਨਾਂ ਦਾ ਆਪਣਾ, ਫਿਰ ਮੋਦੀ ਨਾਲ ਹੱਲ ਕਰਦੇ, ਮੋਦੀਆਂ ਨੇ ਜਿਵੇਂ ਕੀਤਾ ਸੀ, ਕਿਉਂਕਿ ਇਹਨਾਂ ਦਾ ਰਾਜ ਹੈ ਨਹੀਂ ਸੀ, ਮੁਸਲਮਾਨਾਂ ਦਾ ਸੀ, ਇਸ ਕਰਕੇ ਹਮਲਾ ਤਾਂ ਕਰ ਨਹੀਂ ਸਕਦੇ ਸੀ, ਇਹਨਾਂ ਦੀ ਮਜਬੂਰੀ ਸੀ। ਪਰ ਫਿਰ ਇਹਨਾਂ ਨੇ ਮੁਸਲਮਾਨਾਂ ਨੂੰ ਨਾਲ ਕੱਠਿਆ ਹੌਲੀ 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 ਹੌਲੀ। ਅਨੰਦਪੁਰ ਸਾਹਿਬ ਫਿਰ ਕੀ ਕੀਤਾ? ਤਕਲੀਫ ਸਿਰਫ ਇਹਨਾਂ ਨੂੰ ਸੀ, ਹਿੰਦੁਸਤਾਨ ਡਰਾਇਆ, ਡਰਿਆ ਹਿੰਦੁਸਤਾਨ ਸੀ, ਮੁਸਲਮਾਨ ਨੂੰ ਕੋਈ ਖਤਰਾ ਨਹੀਂ ਸੀ। ਸਿੱਖ ਧਰਮ ਤੋਂ ਮੁਸਲਮਾਨ ਨੂੰ ਕਦੇ ਖਤਰਾ ਹੋਇਆ ਹੀ ਨਹੀਂ, ਸਿੱਖਾਂ ਤੋਂ ਤਾਂ ਭਾਵੇਂ ਕਦੇ ਖਤਰਾ ਹੋਇਆ ਹੋਵੇ ਉਹਨਾਂ ਨੂੰ, ਪਰ ਸਿੱਖ ਧਰਮ ਤੋਂ ਨਹੀਂ ਖਤਰਾ ਹੋਇਆ ਕਦੇ ਇਸਲਾਮ ਨੂੰ। ਸਿੱਖ ਧਰਮ ਤੋਂ ਕਿਸੇ ਨੂੰ ਵੀ ਖਤਰਾ ਨਹੀਂ ਹੈ ਕਦੇ, ਸਿੱਖਾਂ ਤੋਂ ਖਤਰਾ ਹੋ ਸਕਦਾ? ਸਿੱਖ ਮਾਇਆਧਾਰੀ ਹੋ ਸਕਦੇ ਨੇ, ਜ਼ਰੂਰੀ ਹੈ ਵੀ ਸਿੱਖ ਸਿੱਖ ਸਹੀ ਹੋਣ, ਜ਼ਰੂਰੀ ਹੈ ਮੁਸਲਮਾਨ ਸਾਰੇ ਮੁਸਲਮਾਨ ਹੀ ਹੋਣ, ਇਹ ਜ਼ਰੂਰੀ ਨਹੀਂ ਹੈ। ਇਸਲਾਮ ਨੂੰ ਮੰਨਣ ਵਾਲੇ ਸਾਰੇ ਇਸਲਾਮ ਵਰਗ ਜਿਹੇ ਜਿਹਾ ਉਹੋ ਜਿਹੇ ਹੀ ਹੋਣ ਜਿਵੇਂ ਧਰਮ ਕਹਿੰਦਾ, ਧਰਮ ਨੂੰ ਮੰਨਣ ਵਾਲੇ ਉਹੋ ਜਿਹੇ ਨਹੀਂ ਹੁੰਦੇ ਜਿਹੋ ਜਿਹੇ ਧਰਮ ਕਹਿੰਦਾ ਹੁੰਦਾ। ਧਰਮ ਦੀ ਨਿੰਦਿਆ ਨਹੀਂ ਕਰ ਰਹੇ, ਉਹ ਕਿਤੇ ਵੀ ਨਹੀਂ ਬਾਣੀ ਨਿੰਦਿਆ ਕਰ ਰਹੀ, ਉਹਦੀ ਤਾਕਤ ਦੱਸ ਰਹੀ ਹੈ ਵੀ ਭਾਈ ਇਹ ਜਿਹੜੀ ਤੇਰੀ ਮੱਤ ਹੈ ਇੱਥੇ ਤੇ ਲੈ ਕੇ ਜਾਊ, ਇਹ ਤੂੰ ਗਾਂ ਫਿਰ ਕੀ ਕਰੇਗਾ ਤੂੰ, ਤੇਰੀ ਗੱਡੀ 'ਚ ਪੈਟਰੋਲ ਹੈਗਾ 40 ਕਿਲੋਮੀਟਰ ਦਾ, 50 ਕਿਲੋਮੀਟਰ ਦਾ, 100 ਕਿਲੋਮੀਟਰ ਦਾ, ਜਾਣਾ ਆਪਾਂ 1000 ਕਿਲੋਮੀਟਰ ਹੈ, ਗਾਂ ਕੀ ਕਰੇਗਾ, ਸਫ਼ਰ ਜ਼ਿਆਦਾ ਹੈ ਤੇਰੇ ਕੋਲ, ਤੇਲ ਥੋੜਾ, ਗਿਆਨ ਥੋੜਾ ਤੇਰੇ ਕੋਲ, ਗਿਆਨ ਥੋੜਾ ਸਫ਼ਰ ਜ਼ਿਆਦਾ, ਇਸ ਕਰਕੇ ਤੂੰ ਇਹ ਛੱਡ ਦੇ, ਆ ਰੇਲ 'ਚ ਬਹਿ ਜਾ, ਬਿਜਲੀ ਨਹੀਂ ਚੱਲਦੀ ਹੈ, ਇਹ ਸਰਕਾਰੀ ਚੀਜ਼ ਹੈ, ਸਰਕਾਰ ਨੂੰ ਫਿਕਰ ਹੋਊ, ਆਹ ਗੱਲ ਹੈ। ਹੁਣ ਉਹ ਸਮਝਦੇ ਨੇ ਦਿੱਤੇ ਆ ਸਾਡੀ, ਉਹਨਾਂ ਨੂੰ ਕਿਹਾ ਵੀ ਵਧੀਆ ਇਹਦੇ 'ਚ ਬੈਠੋ, ਸੱਚ ਨਾਲ ਜੁੜੋ, ਝੂਠ ਨਾਲ ਜੁੜੋ, ਥੋੜ੍ਹਾ ਬਹੁਤਾ ਸੱਚ ਹੈ, ਥੋੜ੍ਹਾ ਬਹੁਤਾ ਝੂਠ ਹੈ, ਜਿੱਥੇ ਝੂਠ ਹੈ ਉੱਥੇ ਮਾਰੇ ਜਾਓਗੇ ਤੁਸੀਂ, ਕਾਲ ਦਾ ਤੀਰ ਝੂਠ ਦੇ ਆ ਕੇ ਲੱਗਣਾ, ਸੱਚ ਨਹੀਂ ਲੱਗਣਾ, ਜਿੱਥੇ ਵੀ ਜਰਾ ਮਾਸਾ ਝੂਠ ਹੈ ਉੱਥੇ ਤੀਰ ਖੁੱਭ ਜਾਣਾ ਕਾਲ ਦਾ, ਉੱਥੇ ਵਾਰ ਉਹਦਾ ਹੋ ਜਾਣਾ, ਸੱਚ ਤੇ ਉਹਦਾ ਕੋਈ ਵਾਰ ਨਹੀਂ ਹੁੰਦਾ, ਇਸ ਕਰਕੇ ਪਿਓਰ ਸੱਚ ਵੜ ਜਾਓ, ਪਿਓਰ ਸੱਚ ਦੀ ਗੱਲ ਕਰ ਰਹੀ ਹੈ ਗੁਰਬਾਣੀ, ਹੋਰ ਕੁਛ ਨਹੀਂ ਹੈ, ਪਰ ਕੋਈ ਨਹੀਂ, ਸੱਚ ਨੂੰ ਵੈਸੇ ਸਾਰੇ ਮੰਨਦੇ ਨੇ, ਸੱਚ ਤੋਂ ਕੋਈ ਮੁਨਕਰ ਹੈ ਨਹੀਂ, ਪਰ ਪੂਰੇ ਦਾ ਪੂਰਾ ਸੱਚ ਅਪਣਾਉਣ ਨੂੰ ਵੀ ਤਿਆਰ ਨਹੀਂ, ਇੰਨੀ ਕੁ ਸਮੱਸਿਆ, ਹੋਰ ਕੋਈ ਲੰਬੀ ਚੌੜੀ ਸਮੱਸਿਆ ਤਾਂ ਹੈ ਨਹੀਂ। ਹਾਂਜੀ,
ਇਹ ਨੇਤਰੋ ਮੇਰਿਓ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ,
ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਧਰੀ, ਨੇਤਰ ਦੇਖਦੇ ਕਾਹਦੇ ਨੇ, ਜੋਤ ਜੇ ਜੋਤ ਹੋਊ ਤਾਂ ਹੀ ਦੇਖਣਗੇ, ਜਿੰਨਾ ਚਿਰ ਜੋਤ ਹੋਊ ਉਹਨਾਂ ਚਿਰ ਦੇਖਦੇ ਨੇ, ਜਾਂ ਜੋਤ ਇਹਦੀ ਬੁਝਾ ਦਿੰਦੇ ਨੇ ਪਿੱਛੋਂ, ਦੇਖੋ ਬਲਬ ਕਿੰਨਾ ਚਿਰ ਦੇਖਦਾ, ਜਿੰਨਾ ਚਿਰ ਲਾਈਟ ਆਉਂਦੀ ਹੈ ਸਵਿਚ ਆਫ ਕਰਦੀ ਹੈ, ਜੋਤ ਆਊਗੀ ਤਾਂ ਹੀ ਝਾਕੂਗਾ ਬਲਬ, ਨੇਤਰ ਵੀ ਐਸੀ ਉਹ ਗੱਲ ਹੈ, ਹਰ ਤੋਂ ਮੈਂ ਜੋਤ ਧਰੀ,
ਹਰ ਬਿਨ ਅਵਰ ਨਾ ਦੇਖੋ ਕੋਈ,
ਹਰ ਬਿਨ ਅਵਰ ਨਾ ਦੇਖੋ ਕੋਈ, ਤੁਸੀਂ ਬਾਹਰ ਨੂੰ ਝਾਕਦੇ ਹੋ, ਅੰਦਰ ਨੂੰ ਝਾਕੋ, ਜੋਤ ਕਿੱਥੋਂ ਆਉਂਦੀ ਹੈ,
ਨਦਰੀ ਹਰ ਨਿਹਾਲਿਆ,
ਜੋਤ ਦੇਖੋ ਥੋੜੇ ਜਿਹੇ ਕਿੱਥੋਂ ਆਉਂਦੀ ਹੈ, ਉੱਧਰ ਨੂੰ ਝਾਕੋ, ਤੁਸੀਂ ਬਾਹਰ ਨੂੰ ਨਾ ਝਾਕੋ, ਹਰ ਜੋਤ ਰੱਖੀ ਤੁਧ ਵਿੱਚ, ਨਹੀਂ ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ,
ਹਰ
ਬਿਨ ਅਵਰ ਨਾ ਦੇਖੋ ਕੋਈ,
ਨਦਰੀ ਹਰ ਨਿਹਾਲਿਆ,
ਕਿਉਂਕਿ ਤੁਹਾਨੂੰ ਜੋ ਕੁਛ ਵੀ ਦਿਖ ਰਿਹਾ ਹੈ ਉਹਦੀ ਕਿਰਪਾ ਨਾਲ ਦਿਖ ਰਿਹਾ ਹੈ,
ਨਦਰੀ ਹਰ ਨਿਹਾਲਿਆ,
ਹਰ ਦੀ ਨਦਰ ਜਿਹੜੀ ਹੈ ਨਾ, ਨਦਰੀ ਹਰ ਦੀ ਕਿਰਪਾ ਨਾਲ ਤੁਹਾਨੂੰ ਦਿਖ ਰਿਹਾ, ਇਸ ਕਰਕੇ ਉਹਨੂੰ ਨਾ ਭੁੱਲ ਜਾਇਓ, ਦਿਖ ਰਿਹਾ ਉਹਦੀ ਕਿਰਪਾ ਨਾਲ, ਉਹਨੂੰ ਹੀ ਭੁੱਲ ਜਾਓ ਤੁਸੀਂ, ਉਹ ਜੇ ਵਿਸਰ ਗਿਆ ਔਖਾ ਹੋ ਜਾਊਗਾ, ਉਹਨੂੰ ਨਾ ਵਿਸਰਿਓ, ਜਿਹਦੇ ਕਿਰਪਾ ਨਾਲ ਤੁਹਾਨੂੰ ਦਿਸ ਰਿਹਾ ਉਹਨੂੰ ਇਹ ਦੇਖੋ, ਦੂਜੇ ਨੂੰ ਦੇਖੋ ਹੀ ਨਾ, ਹੋਰ ਕੋਈ ਚੀਜ਼ ਦੇਖੋ ਹੀ ਨਾ,
ਇਹ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ,
ਇਹ ਵਿਸ ਸੰਸਾਰ, ਵਿਸ਼ਵ ਸੰਸਾਰ ਹੋਣਾ ਚਾਹੀਦਾ ਸੀ, ਵਿਸ ਲਿਖ ਦਿੱਤਾ, ਜੇ ਵਿਸ ਆਪਾਂ ਕਹਿ ਦਈਏ ਜਾਂ ਤਾਂ ਵਿਸ਼ਵੇ ਦਾ ਅਰਥ ਪੜ੍ਹ ਲਈਏ ਤਾਂ ਚੰਗਾ, ਜੇ ਵਿਸ ਕਹਾਂਗੇ ਫਿਰ ਜ਼ਹਿਰ ਹੈ, ਵੈਸੇ ਵਿਸ਼ਵ ਲਫ਼ਜ਼ ਹੈ, ਵਾਹਵਾ ਪੈਰ ਚ ਸੀਗਾ, ਬਹੁਤ ਸਾਰੇ ਜਗ੍ਹਾ ਵਾਹਵੇ ਇਹਨਾਂ ਨੇ ਉਡਾ ਦਿੱਤੇ,
ਵਿਸ਼ਵ ਸੰਸਾਰ ਤੁਮ ਦੇਖਦੇ,
ਇਹ ਵਿਸ਼ਵ ਸੰਸਾਰ ਹੈ ਜਿਹੜਾ ਜੋ ਤੁਸੀਂ ਦੇਖਦੇ ਹੋ ਅੱਖਾਂ ਨਾਲ, ਅੰਦਰਲੀ ਅੱਖ ਨੂੰ ਦੀਦਾ, ਬਾਹਰਲੀ ਅੱਖ ਦੇ ਨਾਲ, ਇਹ ਹਰ ਕਾ ਰੂਪ ਹੈ, ਹਰ ਨਹੀਂ ਹੈ,
ਹਰ ਰੂਪ ਨਦਰੀ ਆਇਆ,
ਇਹ ਹਰ ਕਾ ਰੂਪ ਹੈ, ਇਹ ਹੁਕਮ ਦਾ ਹੀ ਰੂਪ ਹੈ, ਅਸਲ ਚ ਹੁਕਮ ਨਹੀਂ ਹੈ, ਹੁਕਮ ਦਾ ਰੂਪ ਹੈ, ਇਹ ਹੁਕਮ ਦਾ ਹੀ ਤਾਂ ਰੂਪ ਹੈ,
ਹਰ ਰੂਪ ਨਦਰੀ ਆਇਆ,
ਹਰ ਰੂਪ ਨਦਰੀ ਆਇਆ, ਜੇ ਹਰ ਦੇ ਦਰਸ਼ਨ ਕਰ ਲੈਂਦੇ ਤਾਂ ਵਿਸ਼ਵ ਸੰਸਾਰ ਸਾਰਾ ਹੀ ਉਹਦਾ ਰੂਪ ਹੈ, ਕੱਲੀ ਮੂਰਤੀ ਦਾ ਨਾ ਕਰ ਲਿਓ, ਕੱਲੀ ਮੂਰਤੀ ਦਾ ਦਰਸ਼ਨ ਨਾਲ ਨੀ ਗੱਲ ਬਣਦੀ, ਸਾਰਾ ਸੰਸਾਰ ਹਰ ਕਾ ਰੂਪ ਹੈ, ਜੇ ਹਰ ਕੇ ਰੂਪ ਦੇ ਦਰਸ਼ਨ ਅੱਖਾਂ ਨਾਲ ਲੋੜ ਹੈ ਕਰਨ ਦੀ ਨਾ, ਅੱਖਾਂ ਨਾਲ ਜਿਹਨੂੰ ਭੁੱਖ ਹੈ, ਸਾਰਾ ਵਿਸ਼ਵ ਸੰਸਾਰ ਉਹਦਾ ਹੀ ਰੂਪ ਹੈ, ਉਹਦਾ ਹੀ ਦਰਸ਼ਨ, ਜੇ ਹੁਕਮ ਨੂੰ ਸਮਝਣਾ ਸੰਸਾਰ ਸਾਰੇ ਚੋਂ ਸਮਝ ਲਓ, ਸਾਰਿਆਂ ਦੇ ਹਿਰਦੇ ਚ ਜਿਹੜਾ ਹੈ ਨਾ ਆਤਮਾ, ਇਹ ਉਹਦਾ ਰੂਪ ਹੈ, ਆਤਮਾ ਦੇਖੋ, ਜਾਣੋ ਜੋਤ ਨੂੰ ਪੁੱਛੋ ਜਾਤੀ, ਹਰ ਇੱਕ ਦੇ ਅੰਦਰ ਜੋ ਆਤਮਾ ਹੈ ਹਰ ਕਾ ਰੂਪ ਹੈ ਉਹੀ ਹਰ ਕਾ ਰੂਪ ਹਰ ਨੇ ਆਪਣਾ ਰੂਪ ਬਾਹਰ ਕੱਢਿਆ ਜੋਤ ਹਰ ਕਾ ਰੂਪ ਕੀ ਹੁੰਦਾ ਜੋਤ ਮਰ ਗਈ ਹੈ ਜੋਤ ਸਭ ਮੈਂ ਜੋਤ ਜੋਤ ਹੈ
ਜਾਤਾ
ਸੋਏ
ਸਭ ਮੈਂ ਜੋਤ ਜੋਤ ਹੈ
ਸਭ ਮੈਂ ਜੋਤ ਜੋਤ ਹੈ ਸੋਏ ਤੇਰੇ ਚਰਨ ਸਭ ਮੈਂ ਚਰਨ ਸਾਰਿਆਂ ਦੇ ਅੰਦਰ ਹੀ ਆ ਰਿਹਾ ਫਿਰ ਸਾਰੇ ਹਰ ਦੇ ਰੂਪੇ ਨੇ ਹੈ ਜੇ ਹਰ ਦਾ ਰੂਪ ਨੇ ਸਾਰੇ ਫਿਰ ਜਿਹੜੇ ਸ਼ੂਦਰ ਨੇ ਉਹ ਕਿੱਥੋਂ ਆ ਗਏ
ਜਿਨੀ ਆਤਮਾ ਨੂੰ ਹਰ ਕਰੂ
ਸ਼ੂਦਰ ਕਿੱਥੋਂ ਆ ਗਏ ਵੈਸ ਕਿੱਥੋਂ ਬਣ ਗਏ ਛੱਤਰੀ ਕਿੱਥੋਂ ਬਣ ਗਏ ਕਿਹਨੇ ਬਣਾਤੇ ਅਸਲ ਚ ਜਿਹੜੇ ਆਪ ਨੀਚ ਤੇ ਉਹਨੇ ਦੂਏ ਨੂੰ ਨੀਚ ਮੰਨ ਕਹਿਤਾ ਆਪਨ ਕੋ ਜੋ ਜਾਣਾ ਉੱਚਾ ਸੋਈ ਗਣੀ ਹੈ
ਸਭ ਤੋਂ ਨੀਚ
ਪੰਡਿਤ ਸਭ ਤੋਂ ਨੀਚ ਹੈ ਕਿਉਂਕਿ ਉਹਨੇ ਹੋਰ ਲੋਕਾਂ ਨੂੰ ਨੀਚ ਮੰਨਿਆ ਆਪ ਉੱਚਾ ਬਣ ਜਾਣਾ ਆਪ ਸਭ ਤੋਂ ਸ੍ਰੇਸ਼ਟ ਬਣ ਕੇ ਅਸਲ ਦੇ ਵਿੱਚ ਸਭ ਤੋਂ ਨੀਚ ਦਰਗਾਹ ਦੇ ਵਿੱਚ ਉਹਨੂੰ ਸਭ ਤੋਂ ਨੀਚ ਮੰਨਿਆ ਗਿਆ ਪੰਡਿਤ ਨੂੰ ਦਰਗਾਹ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਉੱਚਾ ਮੰਨਦਾ ਉਹ ਦਰਗਾਹ ਦੇ ਵਿੱਚ ਸਭ ਤੋਂ ਨੀਚਾ ਮੰਨਿਆ ਜਾਂਦਾ ਜਾਂ ਸਾਰਿਆਂ 'ਚ ਹਰ ਹੈ ਉਹਨੂੰ ਤੂੰ ਨੀਚ ਬੋਲਦਾ ਨੀਚ ਤਾਂ ਤੂੰ ਹੈ ਫਿਰ ਗੱਲ ਇਹ ਹੈ ਜੇ ਇੱਕੋ ਜੋਤ ਹੈ ਸਭ ਦੇ ਵਿੱਚ ਵੇਦ ਵਿੱਚ ਤੂੰ ਵੇਦ ਨੂੰ ਮੱਥਾ ਟੇਕਦਾ ਵੇਦ ਨੂੰ ਵੀ ਬੋਲਦਾ ਵੇਦ ਦੀ ਗੱਲ ਬੋਲਦਾ ਨੀ ਗੱਲ ਵੇਦ ਦੀ ਉਲਟਦਾ ਮੂੰਹ ਤੋਂ ਵੀ ਕਹਿਣਾ ਸਾਰਿਆਂ 'ਚ ਉਹੀ ਜੋਤ ਹੈ ਆਤਮਾ ਇੱਕ ਜੇ ਆਤਮਾ ਇੱਕ ਨੀਚ ਕਹਿੰਦੇ ਨੇ ਫਿਰ ਤੂੰ ਨੀਚ ਹੈ ਅਸਲ ਦੇ ਵਿੱਚ ਆਪ ਨੀਚ ਹੈ ਤੂੰ ਕੋਈ ਕਾਰਨ ਇਹਦੇ ਵਿੱਚ ਜਿਹੜਾ ਤੂੰ ਉਹਨਾਂ ਨੂੰ ਨੀਚ ਕਹਿੰਦਾ ਤੂੰ ਆਵੇ ਨੀਚ ਹੈ ਤੇਰੀ ਬੁੱਧੀ ਨੀਚ ਹੈ ਤੇਰੀ ਵਿਰਤੀ ਨੀਚ ਹੈ ਤੇਰੇ ਖਿਆਲ ਨੀਚ ਨੇ ਨੀਚ ਤੂੰ ਵੀ ਨਹੀਂ ਤੇਰੇ ਖਿਆਲ ਹੈ ਨੀਚ ਨੇ ਇਹ ਖਿਆਲ ਹੈ ਨੀਚ ਹੈ ਤੇਰਾ ਕਿ ਉਹ ਨੀਚ ਨੇ ਨੀਚ ਤੂੰ ਵੀ ਨਹੀਂ ਹੈਗਾ ਨੀਚ ਊਚ ਕੋਈ ਵੀ ਨਹੀਂ ਹੈ ਖਿਆਲ ਨੀਚ ਨੇ ਜਿਹੋ ਜਿਹੇ ਕਿਸੇ ਦੇ ਖਿਆਲ ਨੇ ਹੋ ਜਾਇਆ ਉਹ ਜਿਹੋ ਜਿਹੇ ਕਿਸੇ ਦੀ ਸੋਚ ਹੋ ਜਾ ਤੇਰੀ ਸੋਚ ਨੀਚ ਹੈ ਘਟੀਆ ਸੋਚ ਹੈ ਘਟੀਆ ਸੋਚ ਆਦਮੀ ਘਟੀਆ ਵਧੀਆ ਸੋਚ ਆਦਮੀ ਵਧੀਆ ਹੋਈ ਆਦਮੀ ਵਧੀਆ ਕੌਣ ਜਿਹਦੀ ਸੋਚ ਵਧੀਆ ਘਟੀਆ ਕੌਣ ਜਿਹਦੀ ਸੋਚ ਘਟੀਆ ਗੁਰਬਾਣੀ ਸੋਚ ਨਾਲ ਘਟੀਆ ਵਧੀਆ ਬੁੱਲਦੀ ਹੈ ਉਦਾਂ ਘਟੀਆ ਵਧੀਆ ਕੋਈ ਨਹੀਂ ਸੋਚ ਘਟੀਆ ਹੋ ਸਕਦੀ ਹੈ ਕਿਸੇ ਦੀ ਵੀ ਹੋ ਸਕਦੀ ਹੈ ਪਰ ਪੰਡਿਤ ਦੀ ਸੋਚ ਘਟੀਆ ਜਿਹੜਾ ਦੂਜਿਆਂ ਨੂੰ ਨੀਚ ਕਹਿੰਦਾ ਇਹ ਤਾਂ ਸਿੱਧੀ ਉਹ ਪਤਾ ਲੱਗਦਾ ਜੇ ਆਪਣੇ ਆਪ ਨੂੰ ਉੱਚਾ ਸਮਝਦਾ ਤੇਰੀ ਸੋਚ ਘਟੀਆ ਦੂਏ ਨੂੰ ਨੀਚਾ ਕਿਉਂ ਸਮਝਦਾ ਇੱਧਰ ਭਗਤ ਕੀ ਕਹਿੰਦੇ ਨੇ ਆਪਣੇ ਆਪ ਨੂੰ ਨੀਚ ਸਮਝਦੇ ਨੇ ਆਪਣੇ ਆਪ ਨੂੰ ਨੀਚ ਕਹਿੰਦੇ ਨੇ ਇਹ ਵੀ ਕਹਿੰਦਾ ਨਾਨਕ ਨਾਮੇ ਬਸ ਸੁਨਾਤ ਠੀਕ ਹੈ ਪਰ ਆਪਣੇ ਨੀਚੀ ਨੂੰ ਹੱਥ ਨੀਚ ਆਪਣੇ ਆਪ ਨੂੰ ਨੀਵਾ ਸਮਝਦੇ ਨਿਬੇ ਸੋ ਗੌਰਵ ਹੋਏ ਇਹ ਸਮਝਦੇ
ਇਹ ਵਿਸ਼ਵ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰਨਾ ਕੋਈ
ਕਿਸੇ ਵੀ ਨੀਚ ਆਦਮੀ ਨੂੰ ਉੱਚਾ ਚੱਕਣਾ ਹੋਵੇ ਜੇ ਉਹਦੇ ਥੱਲੇ ਹੱਥ ਦੇਣਾ ਪੈਂਦਾ ਥੱਲੇ ਹੱਥ ਦੇਣਾ ਪਊਗਾ ਨੀਵਾਂ ਹੋ ਕੇ ਭਗਤਾਂ ਨੇ ਸਾਰਿਆਂ ਨੂੰ ਉੱਚਾ ਚੱਕਣਾ ਸੀ ਆਪ ਨੀਵਾਂ ਹੋਣਾ ਪੈਂਦਾ ਜਿਹੜਾ ਉੱਚਾ ਆਦਮੀ ਹੈ ਨਾ ਦੂਜੇ ਨੂੰ ਨੀਚਾ ਨਹੀਂ ਚੱਕ ਸਕਦਾ ਉੱਚਾ ਨਹੀਂ ਚੱਕ ਸਕਦਾ ਕਿਉਂ ਨਹੀਂ ਚੁਗਲਾ ਨਹੀਂ ਚੁਗੇ ਦੇ ਬਿਨਾਂ ਦੂਜੇ ਨੂੰ ਕਿਵੇਂ ਚੱਕੋਗੇ ਨਿਆਣਾ ਹੈ ਧਰਤੀ ਤੇ ਪਿਆ ਜਾਂ ਕੋਈ ਸਿਆਣਾ ਬਜ਼ੁਰਗ ਹੈ ਧਰਤੀ ਤੇ ਪਿਆ ਤੁਸੀਂ ਉਹਨੂੰ ਉਠਾਲਣਾ ਉੱਚਾ ਚੱਕਣਾ ਬਿਨਾਂ ਚੁਗੇ ਤੇ ਕਿਵੇਂ ਚੱਕੋਗੇ ਬਿਨਾਂ ਨੀਵਾਂ ਹੋਏ ਤੇ ਕਿਵੇਂ ਚੱਕੋਗੇ ਤੇ ਜਿਹਨਾਂ ਨੇ ਸਾਰਿਆਂ ਨੂੰ ਉੱਚਾ ਚੱਕਣਾ ਉਹ ਨੀਵੇਂ ਹੀ ਹੁੰਦੇ ਨੇ ਸਾਰਿਆਂ ਨੂੰ ਉਹਨਾਂ ਨੂੰ ਨੀਵੇਂ ਹੋ ਕੇ ਦੂਜੇ ਨੂੰ ਚੱਕਣਾ ਪੈਂਦਾ ਜਿਹੜੇ ਉੱਚੇ ਖੜੇ ਨੇ ਸਿੰਬਲ ਰੁੱਖ ਸਰਾਇਰਾ ਉਹ ਸਿੰਬਲ ਦੇ ਰੁੱਖ ਨੇ ਉਹ ਦੂਏ ਨੂੰ ਨੀ ਚੱਕ ਸਕਦੇ ਉਹ ਸਿੰਬਲ ਰੁੱਖ ਨੇ ਉਹ ਨੀ ਪੁੱਛਦੇ ਹੁੰਦੇ ਉਹਨਾਂ ਚ ਗੁਣ ਹੈ